ਸਤਨਾਮ ਵਾਹੇ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਣ ਨਾ ਬਿਨਾਸਨ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਣ ਨਾ ਬਿਨਾਸਨ ਮੁਖ ਤਲੈ ਪੈਰ ਉਪਰੇ ਵਸੰਦੋ ਕੋਥੜਾ ਥਾਏ ਨਾਨਕ ਸੋ ਧਣੀ ਕਿਉਂ ਵਿਸਾਰਿਓ ਉਦਰਾ ਜਿਸ ਦਾ ਨਾਏ ਪੌੜੇ ਰਗਤ ਬਿੰਦ ਕਰ ਨਿਮਿਆ ਅਗਨ ਉਦਰ ਮਜਾਰ ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ ਹਰ ਸਿਮਰਤ ਤੂੰ ਨਾ ਜਲੇ ਮਨ ਤਨ ਉਰਤਾਰ ਬਿਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾਹੀ ਜਾਸੇ ਜਨਮ ਹਾਰ ਬਿਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾਹੀ ਜਾਸੇ ਜਨਮ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ੂਰੀ ਵਿੱਚ ਸਜੀ ਹੋਈ ਗੁਰੂ ਸਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਆਪ ਜੀ ਧੰਤਾ ਦੇ ਯੋਗ ਹੋ ਨਿਤਾ ਪ੍ਰਤੀ ਨੇਮ ਪ੍ਰੇਮ ਭਾਵਨਾ ਸ਼ਰਧਾ ਸਹਿਤ ਗੁਰਦੇਵ ਦੀ ਪਾਵਨ ਗੋਦ ਵਿੱਚ ਸਜ ਕਰਕੇ ਸਤਿਗੁਰਾਂ ਦੇ ਮਹਾਨ ਪਵਿੱਤਰ ਅਸਥਾਨ ਡਿੱਠਾ ਸਭੇ ਥਾਵ ਨਹੀਂ ਤੁਧ ਜਿਹਾ ਬਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਜੋ ਸਮੁੱਚੀ ਮਨੁੱਖਤਾ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਨ ਦੇ ਲਈ ਸੁਮਾਰਗ ਦੇ ਉੱਤੇ ਤੋਰਨ ਦੇ ਲਈ ਗੁਰਦੇਵ ਜੀ ਬਖਸ਼ਿਸ਼ ਕਰਦੇ ਨੇ, ਉਸਦੇ ਅਖਰੀ ਵਿਚਾਰ ਕਹਿਣ ਸੁਣਨ ਦੇ ਲਈ ਗੁਰੂ ਹਜ਼ੂਰ ਵਿੱਚ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਣੀ ਦੇ ਬੋਹਿਤ ਸ਼ਹੀਦਾਂ ਦੇ ਸਿਰਤਾਜ ਲਾਸਾਨੀ ਸ਼ਹੀਦ, ਜਿਨ੍ਹਾਂ ਦਾ ਕੱਲ੍ਹ ਨੂੰ 450 ਸਾਲਾ ਪ੍ਰਕਾਸ਼ ਪੁਰਬ ਆਲ ਵਰਲਡ ਦੇ ਵਿੱਚ ਸੰਗਤਾਂ ਸ਼ਰਧਾ ਸਤਿਕਾਰ ਤੇ ਭਾਵਨਾ ਸਹਿਤ ਮਨਾ ਰਹੀਆਂ ਨੇ। ਗੁਰੂ ਕੇ ਪਾਵਨ ਪਵਿੱਤਰ ਅਸਥਾਨਾਂ ਤੇ ਦੀਪਮਾਲਾ ਆਤਿਸ਼ਬਾਜ਼ੀ ਚਲਾਈ ਜਾ ਰਹੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਵਿਸ਼ੇਸ਼ ਜਲੌਸ ਸਜਾਏ ਜਾ ਰਹੇ ਨੇ। ਉਹ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅੱਜ ਦੇ ਇਹ ਪਾਵਨ ਪਵਿੱਤਰ ਉਪਦੇਸ਼ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣ ਦੇ ਲਈ ਬਖਸ਼ਿਸ਼ ਕਰ ਰਹੇ ਨੇ, ਜਿਸ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਸ਼ਲੋਕ ਤੇ ਪੌੜੀ ਉਚਾਰਨ ਕੀਤੀ ਹੈ। ਇਸ ਜੀਵ ਦੀ ਰਚਨਾ, ਸੰਸਾਰ ਦੀ ਰਚਨਾ ਔਰ ਉਸ ਮਾਲਕ ਦੇ ਨਾਲ ਜੁੜਨ ਦੇ ਵਾਸਤੇ ਪਾਵਨ ਉਪਦੇਸ਼ ਹੈ, ਜੋ ਗੁਰਦੇਵ ਪਾਤਸ਼ਾਹ ਨੇ ਜੈਤ ਸ੍ਰੀ ਦੀ ਵਾਰ ਦੇ ਵਿੱਚ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਨੇ ਔਰ ਜਿਨ੍ਹਾਂ ਦੇ ਵਿੱਚੋਂ ਇਹ ਜੈਤ ਸ੍ਰੀ ਦੀ ਵਾਰ ਔਰ ਇਹ ਵਾਰਾਂ ਕੁਝ ਵਿਸ਼ੇਸ਼ ਨੇ, ਜਿਨ੍ਹਾਂ ਵਿੱਚ ਪੌੜੀਆਂ ਵੀ ਤੇ ਸਲੋਕ ਵੀ ਉਸੇ ਗੁਰੂ ਸਾਹਿਬਾਨ ਦੇ ਉਚਾਰਨ ਕੀਤੇ ਨੇ। ਇਸ ਕਰਕੇ ਸਤਿਗੁਰਾਂ ਨੇ ਨਾਲ ਸਿਰਲੇਖ ਦਿੱਤਾ ਹੈ, ਵਾਰ ਸਲੋਕਾਂ ਨਾਲ। ਇਹ ਵਾਰ ਸਲੋਕਾਂ ਦੇ ਨਾਲ ਉਚਾਰਨ ਕੀਤੀ, ਵਾਰ ਤੋਂ ਭਾਵ ਪੌੜੀਆਂ ਤੇ ਪੌੜੀਆਂ ਦੇ ਨਾਲ ਸਲੋਕ ਵੀ ਪੰਜਵੇਂ ਗੁਰਦੇਵ ਜੀ ਦੇ ਨੇ। ਵਾਰਾਂ ਦੇ ਵਿੱਚ ਜਿਸ ਗੁਰੂ ਸਾਹਿਬਾਨ ਦੀ ਵਾਰ ਉਚਾਰਨ ਕੀਤੀ ਹੈ, ਸਲੋਕ ਮਿਸ਼ਰਿਤ ਹੁੰਦੇ ਨੇ। ਔਰ ਜਿਸ ਤਰ੍ਹਾਂ ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਵਾਰ ਸਲੋਕਾਂ ਨਾਲ, ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ, ਇਹ ਸਿਰਲੇਖ ਦਿੱਤਾ ਹੋਇਆ। ਇਸੇ ਤਰ੍ਹਾਂ ਇਹਦੇ ਵਿੱਚ ਵੀ ਵਾਰ ਸਲੋਕਾਂ ਨਾਲ, ਇਹ ਵਾਰ ਪੰਜਵੇਂ ਗੁਰਦੇਵ ਪਾਤਸ਼ਾਹ ਜੀ ਦੀ ਹੈ ਔਰ ਇਹਦੇ ਵਿੱਚ ਸਲੋਕ ਵੀ ਪੰਚਮ ਪਾਤਸ਼ਾਹ ਜੀ ਦੇ ਨੇ। ਵਾਰ ਵਿੱਚ ਸਲੋਕਾਂ ਵਿੱਚ ਗੁਰਦੇਵ ਪਾਤਸ਼ਾਹ ਜੀ ਸਾਨੂੰ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਆਓ ਸਰਵਣ ਕਰਨ ਦੇ ਲਈ, ਵਿਚਾਰਨ ਦੇ ਲਈ, ਰਸਨਾ ਪਵਿੱਤਰ ਕਰਨ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ
ਜੀ ਵਾਹਿਗੁਰੂ ਸਾਹਿਬ ਜੀ, ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ।
ਸਰਵਰੇ ਕਾਇਨਾਤ ਦੇ ਵਿੱਚ ਮਾਲਕ ਨੇ ਜਿਤਨੀ ਵੀ ਇਹ ਰਚਨਾ ਕੀਤੀ ਹੈ, ਚਾਹੇ ਪਸ਼ੂ ਨੇ, ਚਾਹੇ ਪੰਛੀ ਨੇ, ਚਾਹੇ ਕੀੜੇ ਪਤੰਗੇ ਨੇ, ਤੇ ਬਨਸਪਤੀ ਵੀ ਕਿਉਂ ਨਾ ਕਹਿ ਲਈਏ, ਔਰ ਚਾਹੇ ਮਨੁੱਖ ਹੈ, ਇਹ ਦੋਨਾਂ ਦੇ ਮੇਲ ਤੋਂ ਹੀ ਪਰਮਾਤਮਾ ਨੇ ਇਸਦੀ ਰਚਨਾ ਕੀਤੀ ਹੈ। ਗੁਰਦੇਵ ਪਾਤਸ਼ਾਹ ਜੀ ਤੇ ਇਹ ਵੀ ਪਾਵਨ ਪਵਿੱਤਰ ਬਚਨ ਉਚਾਰਨ ਕਰਦੇ ਨੇ ਕਿ ਸੰਸਾਰ ਦੀ ਰਚਨਾ ਵੀ ਦੋਨਾਂ ਦੇ ਮੇਲ ਤੋਂ ਹੀ ਹੋਈ ਹੈ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਏਕਾ ਮਾਈ ਜੁਗਤ ਵਿਆਈ ਏਕਾ ਮਾਈ ਜੋ ਮਾਇਆ ਹੈ ਉਹ ਮਾਲਕ ਦੇ ਨਾਲ ਪ੍ਰਸੂਪ ਜੁਗਤ ਕੇ ਜੁੜ ਕੇ ਪ੍ਰਸੂਤਾ ਭਾਵ ਨੂੰ ਧਾਰਨ ਕੀਤਾ ਤੇ ਸੰਸਾਰ ਦੀ ਰਚਨਾ ਰਚੀ ਗਈ ਹੈ। ਮਾਇਆ ਤੇ ਪਰਮੇਸ਼ਰ ਇਹਨਾਂ ਦੀ ਸਮਿਲਤੀ ਤੋਂ ਸੰਸਾਰ ਰਚਿਆ ਗਿਆ। ਤੁਸੀਂ ਕਈ ਵਾਰੀ ਦੇਖਦੇ ਹੋ ਕਿਸੇ ਧਰਤੀ ਦੇ ਖਿੱਤੇ ਤੇ ਕੋਈ ਪੌਦਾ ਲੱਗਿਆ ਹੋਇਆ, ਬਹੁਤ ਸੁੰਦਰ ਹੁੰਦਾ, ਬਹੁਤ ਵਧੀਆ ਫੁੱਲਿਆ ਹੁੰਦਾ, ਪਰ ਉਸ ਨੂੰ ਕੋਈ ਫਲ ਨਹੀਂ ਲੱਗਦਾ ਹੈ, ਕਿਉਂਕਿ ਉਹ ਕੇਵਲ ਨਰ ਹੈ ਜਾਂ ਮਾਦਾ ਹੈ। ਇਸ ਕਰਕੇ ਜੋ ਸਿਆਣੇ ਨੇ ਉਹ ਨਰ ਤੇ ਮਾਦਾ ਦੋਨਾਂ ਨੂੰ ਇਕੱਤਰ ਕਰਦੇ, ਇਕੱਠੇ ਰੱਖਦੇ ਨੇ ਤੇ ਦੋਨਾਂ ਦੇ ਸੰਬੰਧ ਕਰਕੇ ਉਹਨਾਂ ਵਿੱਚੋਂ ਫਲ ਪੈਦਾ ਹੁੰਦਾ। ਇਸੇ ਤਰ੍ਹਾਂ ਮਾਲਕ ਨੇ ਜੋ ਸੰਸਾਰ ਦੀ ਰਚਨਾ ਕੀਤੀ ਇਹ ਮਾਇਆ ਤੇ ਮਾਲਕ ਪਰਮਾਤਮਾ ਦੇ ਸੰਬੰਧ ਤੋਂ ਸੰਸਾਰ ਬਣਿਆ। ਇਸੇ ਪ੍ਰਕਾਰ ਜੋ ਜੀਵਾਂ ਦੀ ਰਚਨਾ ਹੈ, ਮਨੁੱਖ ਦੀ ਰਚਨਾ ਹੈ, ਇਹ ਇਸਤਰੀ ਤੇ ਪੁਰਸ਼ ਦੇ ਮਿਲਾਪ ਤੋਂ ਰਚਨਾ ਰਚੀ ਗਈ ਹੈ। ਇਸੇ ਕਰਕੇ ਗੁਰਦੇਵ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਗੁਰਬਾਣੀ ਵਿੱਚ ਇਹ ਬਚਨ ਕਹੇ ਨੇ, ਇਸਤਰੀ ਪੁਰਸ਼ ਤੋਂ ਬਿਨਾਂ ਅਧੂਰੀ ਹੈ ਤੇ ਪੁਰਸ਼ ਇਸਤਰੀ ਤੋਂ ਬਿਨਾਂ ਅਧੂਰਾ ਹੈ। ਇੱਕ ਇਸਤਰੀ ਵਿੱਚ ਪੁਰਸ਼ ਹੈ ਤੇ ਪੁਰਸ਼ ਵਿੱਚ ਇਸਤਰੀ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਇਸ ਕਰਕੇ ਗੁਰਦੇਵ ਪਾਤਸ਼ਾਹ ਨੇ ਇਹ ਸੰਸਾਰ ਦੀ ਜੋ ਰਚਨਾ ਰਚੀ ਹੈ, ਉਸ ਨਿਰੰਕਾਰ ਨੇ ਜੋ ਜੀਵ ਪੈਦਾ ਕੀਤੇ ਨੇ, ਜੀਵਾਂ ਨੂੰ ਪੈਦਾ ਕਰਨ ਦੇ ਵਾਸਤੇ ਜੋ ਮਾਲਕ ਨੇ ਇਹ ਵਿਧੀ ਵਿਧਾਨ ਤਿਆਰ ਕੀਤਾ ਹੈ, ਉਹਦੇ ਅਨੁਸਾਰ ਗੁਰਦੇਵ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਸ਼ਲੋਕ ਉਚਾਰਨ ਕੀਤਾ ਹੈ। ਜੈਤਸਰੀ ਦੀ ਵਾਰ ਦੀ ਦੂਸਰੀ ਪੌੜੀ ਹੈ ਤੇ ਦੂਸਰੀ ਪੌੜੀ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਬਚਨ ਉਚਾਰਨ ਕਰਕੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਹਨ।
ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ।
ਇਸ ਜੀਵ ਦੀ ਜੋ ਰਚਨਾ ਹੈ ਇਹ ਮਾਲਕ ਨੇ ਰਚੀ ਹੈ। ਇਸ ਜੀਵ ਦੀ ਜੋ ਰਚਨਾ ਹੈ ਇਹਨੂੰ ਰਚਣ ਵਾਲਾ ਪਰਮਾਤਮਾ ਹੈ, ਕਰਨ ਵਾਲਾ ਪਰਮਾਤਮਾ ਹੈ। ਕਈ ਵਾਰੀ ਐਸਾ ਹੁੰਦਾ ਹੈ ਇਸਤਰੀ ਤੇ ਪੁਰਸ਼ ਮੌਜੂਦ ਨੇ, ਪਤੀ ਤੇ ਪਤਨੀ ਮੌਜੂਦ ਨੇ, ਪਰ ਉਹਨਾਂ ਦੇ ਸੰਬੰਧ ਤੋਂ ਕੋਈ ਵੀ ਉਹਨਾਂ ਦੇ ਘਰ ਵਿੱਚ ਕੋਈ ਬੱਚਾ ਜਨਮ ਨਹੀਂ ਲੈਂਦਾ ਹੈ। ਇਹ ਠੀਕ ਸਤਿਗੁਰੂ ਪਾਤਸ਼ਾਹ ਨੇ ਜੋ ਬਚਨ ਕਹੇ ਨੇ, ਮਾਤ ਪਿਤਾ ਬਿਨ ਬਾਲ ਨ ਹੋਈ, ਬਿੰਬ ਬਿਨਾਂ ਕੈਸੇ ਕੱਪੜੇ ਧੋਈ, ਘੋਰ ਬਿਨਾਂ ਕੈਸੇ ਅਸਵਾਰ, ਸਾਧੂ ਬਿਨ ਨਾਹੀ ਦਰਬਾਰ। ਮਾਤਾ ਪਿਤਾ ਦੇ ਸੰਬੰਧ ਤੋਂ ਬੱਚਾ ਜਨਮ ਲੈਂਦਾ ਹੈ, ਪਰ ਬੱਚੇ ਨੂੰ ਜਨਮ ਜਿਹੜਾ ਦੇਣਾ ਹੈ ਉਹ ਮਾਤਾ ਪਿਤਾ ਦੇ ਵੱਸ ਵਿੱਚ ਨਹੀਂ ਹੈ। ਮਾਤਾ ਪਿਤਾ ਦਾ ਮਿਲਾਪ ਬੱਚੇ ਨੂੰ ਜਨਮ ਨਹੀਂ ਦੇ ਸਕਦਾ। ਕਰਨ ਵਾਲਾ ਪਰਮਾਤਮਾ ਹੈ, ਪਰਮੇਸ਼ਰ ਹੈ। ਇਸ ਕਰਕੇ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਰਚੰਤ ਜੀ ਰਚਨ, ਇਹ ਜੀਵਾਂ ਦੀ ਜਿਹੜੀ ਰਚਨਾ ਰਚੀ ਹੈ, ਜੀਵਾਂ ਦੀ ਜਿਹੜੀ ਘੜਤ ਘੜੀ ਹੈ, ਇਹ ਘੜਨ ਵਾਲਾ ਪਰਮਾਤਮਾ ਹੈ। ਤੇ ਘੜੀ ਕਿਵੇਂ ਉਸਨੇ? ਮਾਤ ਗਰਭ ਅਸਥਾਪਨ, ਮਾਤਾ ਦੇ ਗਰਭ ਦੇ ਵਿੱਚ ਉਸ ਮਾਲਕ ਨੇ ਜੀਵ ਦੀ ਰਚਨਾ ਰਚ ਕੇ ਇਸ ਨੂੰ ਅਸਥਾਪਨ ਕਰ ਦਿੱਤਾ, ਟਿਕਾ ਦਿੱਤਾ ਹੈ। ਮਾਲਕ ਨੇ ਇਸ ਦੀ ਘੜਤ ਘੜ ਕੇ ਇਸ ਦੇ ਵਜੂਦ ਨੂੰ ਤਿਆਰ ਕਰਕੇ ਮਾਤਾ ਦੇ ਗਰਭ ਵਿੱਚ ਇਸ ਨੂੰ ਟਿਕਾ ਦਿੱਤਾ ਹੈ, ਕਿਉਂਕਿ ਮਾਤਾ ਪਿਤਾ ਇੱਕ ਜ਼ਰੀਆ ਹੈ। ਜਿਵੇਂ ਅਨੇਕਾਂ ਵਸਤੂਆਂ ਦੇ ਜ਼ਰੀਏ ਪੈਦਾ ਹੁੰਦੇ ਨੇ। ਗੁਰਦੇਵ ਨੇ ਬਾਕੀ ਵੀ ਪੰਕਤੀਆਂ ਨਹੀਂ ਬਖਸ਼ਿਸ਼ ਕੀਤੀਆਂ ਨੇ ਨਾ ਵੀ ਘੋੜੇ ਤੋਂ ਬਿਨਾਂ ਅਸਵਾਰੀ ਨਹੀਂ ਹੋ ਸਕਦੀ, ਘੋੜਾ ਇੱਕ ਜ਼ਰੀਆ ਹੈ ਸਵਾਰੀ ਕਰਨ ਦਾ। ਇਸੇ ਤਰ੍ਹਾਂ ਜੀਵ ਨੂੰ ਪੈਦਾ ਕਰਨ ਦਾ ਜ਼ਰੀਆ ਇੱਕ ਮਾਤਾ ਅਤੇ ਪਿਤਾ ਹੈ। ਵਾਸਤਵ ਦੇ ਵਿੱਚ ਬਹੁਤ ਸਾਰੇ ਐਸੇ ਜੋੜੇ ਨੇ ਦੰਪਤੀ ਨੇ ਉਹਨਾਂ ਦੇ ਘਰ ਵਿੱਚ ਕੋਈ ਔਲਾਦ ਨਹੀਂ ਹੁੰਦੀ ਹੈ। ਔਰ ਮੈਂ ਐਸੇ ਵੀ ਦੇਖੇ ਨੇ, ਖੁਦ ਡਾਕਟਰ ਹੈ, ਪਤਨੀ ਵੀ ਡਾਕਟਰ ਹੈ, ਪਤੀ ਵੀ ਡਾਕਟਰ ਹੈ, ਪਰ ਮਾਲਕ ਦੀ ਬਖਸ਼ਿਸ਼ ਨਹੀਂ ਹੋਈ, ਗੁਰੂ ਦੀ ਕਿਰਪਾ ਨਹੀਂ ਹੋਈ, ਜੀਵ ਦੀ ਘਰ ਤੋਂ ਮਾਲਕ ਨੇ ਘੜੀ ਨਹੀਂ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਮਾਤਾ ਦੇ ਗਰਭ ਦੇ ਵਿੱਚ ਉਸ ਮਾਲਕ ਨੇ ਇਸ ਦੀ ਘਾੜਤ ਘੜ ਕੇ ਇਹਦੀ ਰਚਨਾ ਰਚ ਕੇ ਇਸ ਨੂੰ ਅਸਥਾਪਨ ਟਿਕਾ ਦਿੱਤਾ ਹੈ। ਮਾਤਾ ਦੇ ਗਰਭ ਦੇ ਵਿੱਚ ਇਸ ਨੂੰ ਗੁਰਦੇਵ ਪਾਤਸ਼ਾਹ ਨੇ ਟਿਕਾ ਕੇ ਰੱਖ ਦਿੱਤਾ ਹੈ। ਹੁਣ ਜਦੋਂ ਰੱਖਿਆ ਜਾਂਦਾ ਹੈ ਨਾ ਤੇ ਉਸ ਨੂੰ ਤਿਆਰ ਕਰਨ ਦੇ ਵਾਸਤੇ ਵੀ ਮਾਲਕ ਦੇ ਆਸਰੇ ਦੀ ਲੋੜ ਪੈਂਦੀ ਹੈ, ਕਿਉਂਕਿ ਪਰਮਾਤਮਾ ਨੇ, ਪਰਮੇਸ਼ਰ ਨੇ ਜੋ ਸੰਸਾਰ ਦੀ ਰਚਨਾ ਦੇ ਵਾਸਤੇ ਵਿਧੀ ਵਿਧਾਨ ਤਿਆਰ ਕੀਤਾ, ਫੰਡਾਮੈਂਟਲ ਬਣਾਇਆ ਹੈ, ਉਹਦੇ ਅਨੁਸਾਰ ਹੈ। ਗੁਰਦੇਵ ਪਾਤਸ਼ਾਹ ਜੀ ਨੇ ਅੰਮ੍ਰਿਤਮਈ ਬਾਣੀ ਵਿੱਚ ਬੇਅੰਤ ਪੰਕਤੀਆਂ ਐਸੀਆਂ ਉਚਾਰਨ ਕੀਤੀਆਂ ਨੇ, ਮਾਤਾ ਦੀ ਰਕਤ ਪਿਤਾ ਦਾ ਹੀ ਬਿੰਦ ਹੈ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪਾਰਾ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਔਰ ਇਹ ਵੀ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇਸ ਪਾਣੀ ਤੇ ਜੰਤੂ ਘਰਿਆ, ਮਾਟੀ ਕਾਲੇ ਦੇਹੁਰਾ ਕਰਿਆ, ਪਿਤਾ ਦੀ ਵੀਰਜ ਤੋਂ, ਪਿਤਾ ਦੀ ਬਿੰਦ ਤੋਂ ਉਸ ਮਾਲਕ ਨੇ ਇਸ ਦੀ ਰਚਨਾ ਜਿਹੜੀ ਹੈ ਉਹ ਆਰੰਭ ਕੀਤੀ ਹੈ, ਪਰ ਜਿੱਥੇ ਇਸ ਦੀ ਬਣਤਰ ਬਣਨੀ ਹੈ, ਜਿੱਥੇ ਇਸ ਨੂੰ ਤਿਆਰ ਕੀਤਾ ਜਾਣਾ ਹੈ, ਉਹ ਪਰਮਾਤਮਾ ਨੇ ਇੱਕ ਮਾਤਾ ਦਾ ਗਰਭ ਰੱਖਿਆ ਹੈ, ਜਿਸ ਦੇ ਗਰਭ ਦੇ ਵਿੱਚ ਇਸ ਦੀ ਪਾਲਣਾ ਪੋਸ਼ਣਾ ਹੁੰਦੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੋ ਰਚਨਾ ਰਚਣ ਵਾਲਾ ਹੈ ਨਾ, ਘਾਰਤ ਕਰਨ ਵਾਲਾ ਹੈ, ਘੁਮਿਆਰ ਨੇ ਭਾਂਡਾ ਬਣਾਉਣਾ ਹੋਵੇ ਨਾ, ਭਾਂਡਾ ਤੇ ਮਿੱਟੀ ਦਾ ਹੀ ਬਣਦਾ ਹੈ, ਪਰ ਮਿੱਟੀ ਆਪਣੇ ਆਪ ਭਾਂਡਾ ਤਿਆਰ ਨਹੀਂ ਕਰ ਸਕਦੀ ਹੈ, ਜਿਤਨਾ ਚਿਰ ਉਹਦਾ ਜ਼ਰੀਆ ਘੁਮਿਆਰ ਨਾ ਹੋਵੇ, ਘੁਮਿਆਰ ਦੇ ਕੋਲੇ ਚੱਕ ਨਾ ਹੋਵੇ, ਚੱਕ ਦੇ ਉੱਤੇ ਰੱਖ ਕੇ ਚੱਕ ਨੂੰ ਘੁਮਾ ਕੇ ਕਿਸੇ ਘੜੇ ਦੀ ਸ਼ਕਲ ਦਿੱਤੀ ਜਾਂਦੀ ਹੈ। ਇਸੇ ਪ੍ਰਕਾਰ ਉਸ ਮਾਲਕ ਨੇ ਮਾਤਾ ਦੀ ਰਚਨਾ ਕੀਤੀ ਹੈ ਕਿ ਮਾਤਾ ਦੇ ਗਰਭ ਦੇ ਵਿੱਚ ਬੱਚੇ ਨੂੰ ਉਹ ਸ਼ਕਲ ਦਿੱਤੀ ਜਾਂਦੀ ਹੈ, ਬੱਚੇ ਨੂੰ ਆਕਾਰ ਦਿੱਤਾ ਜਾਂਦਾ ਹੈ, ਪਰ ਘਰ ਵਾਲਾ ਮਾਲਕ ਇੱਕ ਹੈ, ਮਿੱਟੀ ਉਸ ਮਾਲਕ ਦੀ ਹੈ, ਉਸਨੇ ਦੂਸਰੇ ਜ਼ਰੀਆ ਪੈਦਾ ਕੀਤੇ ਨੇ।
ਸਾਸ ਸਾਸ ਸਿਮਰੰਤ ਨਾਨਕ ਮਹਾ ਅਗਣ ਨਾ ਬਿਨਾਸਨ,
ਮਾਤਾ ਦੇ ਗਰਭ ਦੇ ਵਿੱਚ ਟਿਕਾ ਦਿੱਤਾ ਇਸ ਜੀਵ ਨੂੰ ਕਿ ਇੱਥੇ ਗੱਲ ਖਤਮ ਹੋ ਗਈ, ਬਿਲਕੁਲ ਨਹੀਂ, ਐਸਾ ਨਹੀਂ ਹੈ, ਕਿਉਂਕਿ ਉਸ ਮਾਤਾ ਦੇ ਗਰਭ ਵਿੱਚ ਟਿਕਾਏ ਹੋਏ ਜੀਵ ਨੂੰ ਜੋ ਸੂਖਸ਼ਮ ਰੂਪ ਦੇ ਵਿੱਚ ਹੈ ਉੱਥੇ ਫਿਰ ਉਸ ਨੂੰ ਲੋੜ ਪੈਂਦੀ ਹੈ ਸੰਭਾਲਣ ਦੀ, ਤੇ ਉਹਦੇ ਵਾਸਤੇ ਸਾਸ ਸਾਸ ਸਿਮਰੰਤ ਨਾਨਕ, ਜਿਸ ਮਾਲਕ ਨੇ ਇਸ ਦੀ ਰਚਨਾ ਕੀਤੀ ਹੈ ਨਾ ਉਸ ਮਾਲਕ ਨੂੰ ਇਹ ਯਾਦ ਕਰਦਾ ਹੈ, ਸਵਾਸ ਸਵਾਸ ਯਾਦ ਕਰਦਾ ਹੈ, ਜਿਤਨੇ ਹਰ ਇੱਕ ਇਸਦੇ ਸਵਾਸ ਨੇ ਨਾ ਇੱਕ ਇੱਕ ਸਵਾਸ ਨਾਲ ਮਾਲਕ ਨੂੰ ਚੇਤੇ ਕਰਦਾ ਹੈ। ਵਾਸਤਵ ਦੇ ਵਿੱਚ ਜਿਤਨਾ ਚਿਰ ਤੇ ਮਾਤਾ ਦੇ ਗਰਭ ਦੇ ਵਿੱਚ ਹੈ ਉਤਨਾ ਚਿਰ ਇਹਦਾ ਹਰ ਇੱਕ ਸਵਾਸ ਮਾਲਕ ਦੀ ਯਾਦ ਵਿੱਚ ਹੈ, ਪਰ ਜਦੋਂ ਮਾਤਾ ਦੇ ਗਰਭ ਦੇ ਵਿੱਚੋਂ ਜਨਮ ਮਿਲ ਜਾਂਦਾ ਹੈ ਫਿਰ ਉਹ ਮਾਲਕ ਭੁੱਲ ਜਾਂਦਾ ਹੈ। ਇਹੀ ਸਵਾਸ ਇਹਦੇ ਸੰਸਾਰ ਦੇ ਨਾਲ ਲਿਪਾਏਮਾਨ ਹੋ ਜਾਂਦੇ ਨੇ। ਆਪ ਜੀ ਬਚਨ ਪੜ੍ਹਦੇ ਹੁਣ ਕਿ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ। ਬੱਚਾ ਜਨਮ ਲੈਂਦਾ ਹੈ ਤੇ ਜਨਮ ਲੈਂਦਿਆਂ ਸਾਰ ਉਸਨੂੰ ਮਾਤਾ ਦੇ ਅਸਤਨਾਂ ਦੀ ਸੋਝੀ ਹੁੰਦੀ ਹੈ। ਮਾਤਾ ਦੀ ਛਾਤੀ ਵਿੱਚੋਂ ਅੰਮ੍ਰਿਤ ਵਰਗਾ ਦੁੱਧ ਬੱਚਾ ਪੀਂਦਾ ਹੈ। ਦੂਸਰੀ ਸਟੇਜ ਉਸਨੂੰ ਮਾਤਾ ਦੀ ਸਮਝ ਆਉਂਦੀ ਹੈ, ਫਿਰ ਪਿਤਾ ਦੀ ਸਮਝ ਲੱਗਦੀ ਹੈ ਤੇ ਮਾਤਾ ਦੇ ਗਰਭ ਵਿੱਚ ਜਿੱਥੇ ਉਸਨੂੰ ਦੁੱਧ ਦੀ ਲੋੜ ਨਹੀਂ ਹੈ ਉੱਥੇ ਮਾਲਕ ਨੇ ਵਿਧੀ ਬਣਾ ਦਿੱਤੀ ਨਾ ਕਿ ਜੋ ਮਾਤਾ ਨੇ ਭੋਜਨ ਛਕਣਾ ਉਸਨੂੰ ਆਪਣੇ ਆਪ ਪ੍ਰਾਪਤ ਹੋ ਜਾਣਾ, ਜੇ ਜਲ ਛਕਣਾ ਹੈ ਮਾਂ ਨੇ ਤਾਂ ਵੀ ਉਸਨੂੰ ਪ੍ਰਾਪਤ ਹੋ ਜਾਣਾ। ਜਨਮ ਲੈਣ ਤੋਂ ਬਾਅਦ ਵੀ ਬੱਚੇ ਦਾ ਤੇ ਮਾਂ ਦਾ ਸੰਬੰਧ ਜੁੜਿਆ ਰਹਿੰਦਾ। ਕਈ ਵਾਰੀ ਤੁਸੀਂ ਦੇਖਦੇ ਹੋ ਨਾ ਸਿਆਣੀਆਂ ਬਜ਼ੁਰਗ ਮਾਵਾਂ ਆਪਣੀਆਂ ਬੱਚੀਆਂ ਨੂੰ, ਆਪਣੀਆਂ ਨੂੰਹਾਂ ਧੀਆਂ ਨੂੰ ਇਹ ਸ਼ਬਦ ਕਹਿੰਦੀਆਂ, ਬੇਟਾ ਕੋਈ ਵੱਲੀ ਸਵੱਲੀ ਚੀਜ਼ ਨਾ ਖਾਈ, ਬੱਚੇ 'ਤੇ ਅਸਰ ਹੋਵੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਐਸੇ ਸ਼ਬਦ ਕਹੇ ਨੇ। ਭਾਈ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ ਕਿ ਮਾਂ ਆਪਣੇ ਖਾਣ ਪੀਣ ਦਾ ਵੀ ਧਿਆਨ ਰੱਖਦੀ ਹੈ। ਹਾਲਾਂਕਿ ਬੱਚੇ ਨੇ ਜਨਮ ਲੈ ਲਿਆ ਹੈ, ਬੱਚਾ ਕੇਵਲ ਮਾਂ ਦਾ ਦੁੱਧ ਚੁੰਘਦਾ ਹੈ, ਪਰ ਫਿਰ ਵੀ ਉਸ ਬੱਚੇ ਦੇ ਉੱਤੇ ਮਾਂ ਦੀ ਖੁਰਾਕ ਦਾ ਅਸਰ ਹੈ। ਜੇ ਮਾਂ ਨੇ ਕਿਤੇ ਕੋਈ ਖੱਟੀ ਵਸਤੂ ਛਕ ਲਈ ਹੈ ਤੇ ਗਲਾ ਬੱਚੇ ਦਾ ਖਰਾਬ ਹੋ ਜਾਂਦਾ। ਜੇ ਮਾਂ ਨੇ ਕੋਈ ਅਸੀਂ ਭਾਰੀ ਵਸਤੂ ਛਕ ਲਈ ਹੈ ਅਸਰ ਬੱਚੇ ਦੇ ਉੱਤੇ ਹੁੰਦਾ ਹੈ, ਪਰ ਜਦੋਂ ਬੱਚਾ ਹੋਵੇ ਮਾਂ ਦੇ ਗਰਭ ਦੇ ਵਿੱਚ ਭੋਜਨ ਦੀ ਉਸਨੂੰ ਕੋਈ ਚਿੰਤਾ ਨਹੀਂ, ਆਪਣੇ ਆਪ ਮਿਲਣਾ ਹੈ, ਉਦੋਂ ਉਸਨੂੰ ਕੌਣ ਯਾਦ ਆਉਂਦਾ ਹੈ। ਇਸ ਕਰਕੇ ਯਾਦ ਆਉਂਦਾ ਹੈ, ਅਗਲੀਆਂ ਪੰਕਤੀਆਂ ਸਤਿਗੁਰੂ ਜੀ ਨੇ ਬਖਸ਼ਿਸ਼ ਕਰਨੀ ਹੈ ਕਿ ਸਾਸ ਸਾਸ ਸਿਮਰੰਤ ਨਾਨਕ। ਹੇ ਨਾਨਕ, ਜੀਵ ਉਸ ਸਮੇਂ ਸਵਾਸ ਸਵਾਸ ਸਿਮਰਨ ਕਰਦਾ ਹੈ। ਆਪ ਜੀ ਪੜ੍ਹਦੇ ਹੋ ਨਾ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਜਦੋਂ ਅਸੀਂ ਸਿਮਰਦੇ ਹਾਂ ਨਾ ਮਾਲਕ ਨੂੰ, ਉਸ ਨੂੰ ਯਾਦ ਰੱਖਦੇ ਹਾਂ ਤੇ ਗੁਰੂ ਫਿਰ ਹਮੇਸ਼ਾ ਨਾਲ ਰਹਿੰਦਾ। ਪ੍ਰਤੱਖ ਰੂਪ ਦੇ ਵਿੱਚ ਵੀ ਗੁਰੂ ਸਹਾਇਤਾ ਕਰਦਾ ਜੀਵ ਦੀ। ਔਰ ਬੱਚਾ ਜਦੋਂ ਸਵਾਸ ਸਵਾਸ ਕਰਕੇ ਸਿਮਰੰਤ ਨਾਨਕ, ਹੇ ਨਾਨਕ, ਬੱਚਾ ਸਵਾਸ ਸਵਾਸ ਕਰਕੇ ਸਿਮਰਦਾ ਹੈ। ਕਾਹਦੇ ਲਈ ਸਿਮਰਦਾ ਹੈ? ਮਹਾਂ ਅਗਨ ਨਾ ਬਿਨਾਸਨੰ, ਜਿਹੜੀ ਮਹਾਂ ਅਗਨੀ ਹੈ ਨਾ ਜਠਰਾ ਅਗਨੀ, ਉਸ ਸਿਮਰਨ ਦੀ ਬਦੌਲਤ ਉਹ ਜਠਰਾ ਅਗਨੀ ਉਸਨੂੰ ਪਾਉਂਦੀ ਨਹੀਂ ਹੈ। ਜਿਹੜੀ ਮਾਤਾ ਦੇ ਗਰਭ ਦੀ ਅਗਨੀ ਹੈ ਨਾ, ਕਿੰਨੇ ਸਖਤ ਭੋਜਨ ਛਕ ਲਵੇ ਤੇ ਉਹ ਵੀ ਜਠਰਾ ਅਗਨੀ ਦੇ ਨਾਲ ਦਗਧ ਹੋ ਜਾਂਦੇ ਨੇ। ਕਈ ਵਾਰੀ ਐਸਾ ਹੁੰਦਾ ਨਾ ਕਿ ਸਾਨੂੰ ਭੋਜਨ ਦੀ ਭੁੱਖ ਨਾ ਲੱਗੇ, ਛਕਿਆ ਹੋਇਆ ਭੋਜਨ ਹਜ਼ਮ ਨਾ ਹੋਵੇ, ਡਾਕਟਰ ਕੋਲ ਜਾਂਦੇ ਹਾਂ ਤੇ ਡਾਕਟਰ ਜਾਂਚ ਕਰਕੇ ਕਹਿੰਦਾ ਵੀ ਇਸਦੇ ਅਗਨ ਜਿਹੜੀ ਹੈ ਪੇਟ ਦੀ ਉਹ ਖਤਮ ਹੋ ਰਹੀ ਹੈ, ਮੱਧਮ ਪੈ ਰਹੀ ਹੈ, ਜਿਸ ਕਰਕੇ ਐਸਾ ਹੋ ਰਿਹਾ। ਉਹ ਐਸੀ ਭਿਆਨਕ ਅਗਨੀ, ਅਨੇਕ ਪ੍ਰਕਾਰ ਦੀ ਅਗਨੀ ਹੈ, ਪ੍ਰਤੱਖ ਅਗਨੀ ਦੇਖਦੇ ਹਾਂ ਅਸੀਂ, ਇੱਕ ਦਾਵਾ ਨਾਲ ਅਗਨੀ ਹੈ ਜਿਹੜੀ ਜੰਗਲਾਂ ਨੂੰ ਸਾੜ ਦਿੰਦੀ ਹੈ, ਇੱਕ ਬਰਵਾ ਨਾਲ ਅਗਨੀ ਜਿਹੜੀ ਸਮੁੰਦਰਾਂ ਦੇ ਵਿੱਚ ਕਥਨ ਕੀਤੀ ਜਾਂਦੀ ਹੈ, ਇੱਕ ਜਠਰਾ ਅਗਨੀ ਹੈ, ਅਨੇਕ ਪ੍ਰਕਾਰ ਦੀਆਂ ਅਗਨੀਆਂ ਨੇ। ਇਸ ਨੂੰ ਮਹਾਂ ਅਗਨ ਕਿਹਾ, ਭਿਆਨਕ ਅਗਨੀ, ਜਿਹੜੀ ਮਾਤਾ ਦੇ ਗਰਭ ਦੀ ਭਿਆਨਕ ਅਗਨੀ ਹੈ ਨਾ, ਉਹ ਅਗਨ ਇਸ ਜੀਵ ਨੂੰ ਪੋ ਨਹੀਂ ਸਕਦੀ ਹੈ। ਇਹਦਾ ਆਕਾਰ ਵੇਖੋ ਕੈਸਾ ਹੈ, ਅਤ ਸੂਖਸ਼ਮ ਰੂਪ ਦੇ ਵਿੱਚ ਹੈ। ਮਾਤਾ ਦੇ ਗਰਭ ਦੇ ਵਿੱਚ ਜਿੱਥੇ ਪਾਣੀ ਹੀ ਪਾਣੀ ਭਰਿਆ ਹੋਇਆ ਹੈ, ਉਸ ਪਾਣੀ ਦੇ ਇਤਨੇ ਭਿਆਨਕ ਥਾਂ ਦੇ ਉੱਤੇ ਇੱਕ ਰੰਚਕ ਮਾਤਰ ਸੂਖਸ਼ਮ ਰੂਪ ਦੇ ਵਿੱਚ ਇਹ ਜੀਵ ਟਿਕਿਆ ਹੋਇਆ ਹੈ, ਨਹੀਂ ਤਾਂ ਅੱਗ ਜਿਹੜੀ ਇਸ ਨੂੰ ਸਾੜ ਦੇਵੇ। ਆਮ ਤੁਸੀਂ ਕਈ ਵਾਰੀ ਧਾਰਨਾ ਕਈਆਂ ਕੋਲੋਂ ਸੁਣਦੇ ਹੋ ਨਾ, ਜਲ ਡੋਬੇ ਨਾ ਅਗਨੀ ਸਾੜੇ ਜਿਨ੍ਹਾਂ ਨੇ ਤੇਰਾ ਨਾਮ ਜਪਿਆ। ਨਾਮ ਜਪਣ ਕਰਕੇ ਅਗਨੀ ਵੀ ਸਾੜਦੀ ਨਹੀਂ ਹੈ। ਮਾਤਾ ਦੇ ਗਰਭ ਦੀ ਅਗਨੀ ਤੇ ਕੀ ਪ੍ਰਤੱਖ ਅਗਨੀ ਵੀ ਉਸ ਨੂੰ ਨਹੀਂ ਨਾਸ ਕਰ ਸਕਦੀ। ਇਹ ਭਾਈ ਵਿਧੀ ਚੰਦ ਜੀ ਤੁਹਾਡੇ ਨਜ਼ਦੀਕ ਪੱਟੀ ਹੈ, ਪੱਟੀ ਦੇ ਵਿੱਚ ਪੱਠ ਦੇ ਵਿੱਚ ਬੈਠ ਗਏ, ਕਿਉਂਕਿ ਅੰਦਰ ਨਾਮ ਹੈ ਤੇ ਜਿਸਦੇ ਪਾਸ ਪਰਮੇਸ਼ਰ ਦਾ ਨਾਮ ਹੈ ਨਾ ਉਹਨੂੰ ਅੱਗ ਪੋਜ ਨਹੀਂ ਸਕਦੀ ਹੈ। ਪ੍ਰਹਲਾਦ ਅੱਗ ਦਾ ਕੁਝ ਨਹੀਂ, ਪ੍ਰਹਲਾਦ ਦਾ ਕੁਝ ਵੀ ਅੱਗ ਨਹੀਂ ਵਿਗਾੜ ਸਕੀ, ਹੋਲਕਾਂ ਸੜ ਗਈ। ਭਾਈ ਵਿਧੀ ਚੰਦ ਪੱਠੇ ਦੇ ਬਲ ਦੇ ਪੱਠ ਵਿੱਚ ਬੈਠ ਗਏ। ਇਹ ਪੱਠ ਸਾਹਿਬ ਗੁਰਦੁਆਰਾ ਵੀ ਹੈ ਰੋਪੜ ਦੇ ਵਿੱਚ। ਅਨੇਕਾਂ ਐਸੀਆਂ ਉਦਾਹਰਣਾਂ ਨੇ, ਪਰ ਜੋ ਮਾਤਾ ਦੇ ਗਰਭ ਦੀ ਅਗਨੀ ਹੈ ਜਿੱਥੇ ਸਖਤ ਤੋਂ ਸਖਤ ਭੋਜਨ ਛਕਿਆ ਦਗਧ ਹੋ ਜਾਂਦਾ ਹੈ, ਉੱਥੇ ਸੂਖਸ਼ਮ ਰੂਪ ਦੇ ਵਿੱਚ ਜੀਵ ਦੀ ਕੀ ਪਾਇਆ ਹੋ ਸਕਦੀ ਹੈ। ਪਰ ਉਹਦਾ ਜਿਹੜਾ ਸਵਾਸ ਸਵਾਸ ਕਰਕੇ ਨਾਮ ਜਪਣਾ ਹੈ ਨਾ, ਉਹ ਨਾਮ ਦੀ ਬਦੌਲਤ ਜੀਵ ਮਾਤਾ ਦੇ ਗਰਭ ਦੀ ਮਹਾ ਅਗਨੀ ਵਿੱਚ ਸਾਬਤ ਸੂਰਤ ਜਿਉਂਦਾ ਤਿਉਂ ਰਹਿੰਦਾ। ਕਿਉਂ ਰਹਿੰਦਾ? ਕਿਉਂਕਿ ਭੈ ਵਿੱਚ ਅਗਨ ਵਹੇ ਸਦਵਾ, ਭੈ ਵਿੱਚ ਅਗਨੀ ਵੀ ਭੈ ਵਿੱਚ ਹੈ, ਸੂਰਜ ਵੀ ਭੈ ਵਿੱਚ ਹੈ, ਚੰਦਰਮਾ ਵੀ ਭੈ ਵਿੱਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨ ਅੰਤ, ਭੈ ਵਿੱਚ ਅਗਨ ਕੱਢੇ ਵੇਗਾਰ। ਇਹਦੀ ਅਗਨੀਆਂ ਨੇ ਵੀ ਭੈ ਵਿੱਚ ਹੈ ਪਰਮਾਤਮਾ ਦੇ, ਜੀਵ ਦੀਆਂ ਲੋੜਾਂ ਪੈਦਾ ਕਰਦੀ ਹੈ। ਫਿਰ ਆਪ ਜੀ ਕਹੋਗੇ ਕਿ ਅੱਗ ਦਾ ਤੇ ਸੁਭਾਵ ਸਾੜਨਾ ਹੀ ਸਾੜਨਾ, ਅੱਗ ਦੇ ਨਾਲ ਕੋਈ ਸ਼ੋ ਜਾਏ, ਅੱਗ ਕਿਸੇ ਨੂੰ ਸ਼ੋ ਜਾਏ ਤੇ ਅੱਗ ਉਸ ਨੂੰ ਸਾੜਦੀ ਹੈ, ਫਿਰ ਮਾਤਾ ਦੇ ਗਰਭ ਵਿੱਚ ਕਿਉਂ ਨਹੀਂ ਸਾੜਦੀ ਅਗਨੀ? ਆਮ ਸਧਾਰਨ ਜੀ ਇੱਕ ਬੇਨਤੀ ਕਰਾਂ, ਅਸੀਂ ਆਪਣੇ ਘਰਾਂ ਵਿੱਚ ਕਈ ਵਾਰੀ ਪਾਲਤੂ ਜਾਨਵਰ ਰੱਖੇ ਹੁੰਦੇ ਨੇ, ਕਈ ਪਾਲਤੂ ਜਾਨਵਰ ਅਸੀਂ ਰੱਖ ਲੈਂਦੇ ਹਾਂ। ਆਮ ਕਰਕੇ ਘਰਾਂ ਦੇ ਵਿੱਚ ਕੂਕਰ ਰੱਖੇ ਹੁੰਦੇ ਨੇ, ਕੁੱਤੇ ਰੱਖੇ ਹੁੰਦੇ ਨੇ, ਤੇ ਕੁੱਤੇ ਦਾ ਸੁਭਾਵ ਤੇ ਵੱਢਣਾ ਹੀ ਹੈ ਨਾ, ਕੁੱਤੇ ਦਾ ਸੁਭਾਵ ਤੇ ਭੌਂਕਣਾ ਹੀ ਹੈ। ਜਦੋਂ ਵੀ ਉਸ ਘਰ ਦੀ ਦਲੀਜ਼ ਤੇ ਕੋਈ ਬੰਦਾ ਆਉਂਦਾ ਹੈ, ਕੁੱਤਾ ਉਸ ਨੂੰ ਭੌਂਕਦਾ ਹੈ, ਕੁੱਤਾ ਉਸ ਨੂੰ ਵੱਢਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਸੇ ਦਲੀਜ਼ ਤੇ ਜਦੋਂ ਘਰ ਦਾ ਮਾਲਕ ਆ ਜਾਂਦਾ ਹੈ ਨਾ, ਤੇ ਕੁੱਤਾ ਉਸੇ ਦੇ ਅੱਗੇ ਪੂਛ ਹਿਲਾਉਂਦਾ ਹੈ। ਕੁੱਤੇ ਦਾ ਤੇ ਸੁਭਾਵ ਹੈ ਨਾ, ਪਰ ਕੁੱਤਾ ਉਹਦੇ ਅੱਗੇ ਪੂਛ ਹਿਲਾਉਂਦਾ ਹੈ, ਉਹਦੇ ਅੱਗੇ ਲੇਟਦਾ ਹੈ, ਕਿਉਂਕਿ ਉਹ ਮਾਲਕ ਦੇ ਅਧੀਨ ਹੈ। ਉਸਨੂੰ ਪਤਾ ਹੈ ਮੇਰਾ ਮਾਲਕ ਹੈ, ਮੇਰਾ ਸਵਾਮੀ ਹੈ। ਅੱਗ ਵੀ ਉਹਨਾਂ ਨੂੰ ਸਾੜਦੀ ਹੈ ਜਿਨ੍ਹਾਂ ਨੂੰ ਨਾਨਕ ਨਿਰੰਕਾਰ ਭੁੱਲ ਗਏ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲ ਗਏ ਹੈ, ਤੇ ਨਾਮ ਦੇ ਭੁੱਲਣ ਕਰਕੇ ਹੀ ਇਹ ਜੀਵ ਦਾ ਜਿਹੜਾ ਆਕਾਰ ਹੈ ਨਾ ਉਸ ਮਾਤਾ ਦੇ ਗਰਭ ਦੀ ਅਗਨੀ ਦੇ ਵਿੱਚ ਟਿਕਦਾ ਨਹੀਂ ਹੈ, ਉਹਦਾ ਸਰੂਪ ਨਹੀਂ ਬਣਦਾ ਹੈ। ਪਰ ਜਦੋਂ ਮਾਲਕ ਦੀ ਬਖਸ਼ਿਸ਼ ਹੋ ਜਾਏ, ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਮਹਾ ਅਗਨ ਨਾ ਬਿਨਾਸਨ, ਫਿਰ ਜਿਹੜੀ ਮਹਾ ਭਿਆਨਕ ਅਗਨੀ ਹੈ ਉਸ ਜੀਵ ਨੂੰ ਪਹੁੰਦੀ ਨਹੀਂ ਹੈ, ਸਾੜਦੀ ਨਹੀਂ।
ਮੁਖ ਤਲੈ ਪੈਰ ਉਪਰੇ ਵਸੰਦੋ ਕੋਠੜਾ ਥਾਏ,
ਕੈਸਾ ਭਿਆਨਕ ਥਾਏ। ਮਾਤਾ ਦਾ ਉਦਰ ਜਿੱਥੇ ਲੱਗਣ ਦੇਤ ਨਾ ਸੇਕ, ਨਰਕ ਘੋਰ ਗੁਬਾਰ ਹੈ ਜਿਸ ਨੂੰ ਕਿਹਾ ਗਿਆ, ਬਹੁਤਾ ਭਿਆਨਕ ਅਸਥਾਨ ਹੈ, ਬਹੁਤਾ ਭਿਆਨਕ ਦੁੱਖਦਾਇਕ। ਇਸ ਲਈ ਕਹਿੰਦੇ ਨੇ ਗੁਰਦੇਵ ਪਾਤਸ਼ਾਹ ਜੀ ਕਿ ਉੱਥੇ ਮੁੱਖ ਤਲੇ ਪੈਰ ਉੱਪਰੇ, ਇਸ ਜੀਵ ਦਾ, ਇਸ ਬੱਚੇ ਦਾ ਮੁੱਖ ਥੱਲੇ ਨੂੰ ਹੁੰਦਾ ਹੈ ਤੇ ਪੈਰ ਉੱਪਰ ਨੂੰ ਹੁੰਦਾ ਹੈ। ਵਸੋ ਕੋਹਥੜੇ ਥਾਏ, ਬਹੁਤਾ ਭਿਆਨਕ ਥਾਂ, ਬਹੁਤਾ ਗੰਦਗੀ ਵਾਲਾ ਥਾਂ, ਜਿੱਥੇ ਅਨੇਕ ਪ੍ਰਕਾਰ ਦਾ ਘੋਰ ਗੁਬਾਰ ਹੈ, ਜਿੱਥੇ ਬਹੁਤੇ ਭਿਆਨਕ ਥਾਂ ਹੈ, ਨਰਕ ਦੀ ਤਰ੍ਹਾਂ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਥਾਂ ਦੇ ਉੱਤੇ ਜੀਵ ਵੱਸਦਾ ਹੈ। ਅਗਰ ਦੇਖ ਲਈਏ ਨਾ ਤੇ ਮਾਤਾ ਦੇ ਗਰਭ ਦੇ ਵਿੱਚ ਜਿੱਥੇ ਬੱਚਾ ਪੁੱਠਾ ਲਟਕਦਾ ਹੈ, ਇਹਦਾ ਮੂੰਹ ਵੀ ਪਾਣੀ ਵਿੱਚ ਹੁੰਦਾ, ਸਰੀਰ ਵੀ ਪਾਣੀ ਵਿੱਚ ਹੁੰਦਾ, ਪਰ ਉਸ ਪਾਣੀ ਵਿੱਚ ਵੀ ਮਾਲਕ ਇਸ ਨੂੰ ਬਚਾ ਕੇ ਰੱਖਦਾ। ਕਈਆਂ ਦੇ ਪੇਟ ਵਿੱਚ ਪਾਣੀ ਭਰ ਜਾਏ ਨਾ, ਮੌਤ ਦਾ ਕਾਰਨ ਬਣ ਜਾਂਦਾ ਹੈ। ਇਹ ਜਿਸ ਸਮੇਂ ਵਜ਼ੀਰ ਖਾਂ ਆਇਆ, ਜਿਸ ਨੂੰ ਜਲੋਧਰ ਦਾ ਰੋਗ ਸੀ, ਇਹ ਦੁੱਖ ਭੰਜਣੀ ਸਾਹਿਬ ਬੀਰ ਦੇ ਲਾਗੇ 68 ਅਸਥਾਨ ਦੇ ਲਾਗੇ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਦੀ ਭਰੀ ਟੋਕਰੀ ਉਸਦੇ ਪੇਟ ਦੇ ਉੱਤੇ ਮਾਰੀ ਸੀ। ਪੇਟ ਦਾ ਪਾਣੀ ਸਾਰਾ ਨਿਕਲ ਗਿਆ, ਪੇਟ ਸਾਫ਼ ਹੋ ਗਿਆ, ਉਹਦੀ ਜਾਨ ਬਚ ਗਈ। ਪਰ ਉੱਥੇ ਮਾਲਕ ਇਸ ਨੂੰ ਬਚਾਉਣ ਵਾਲਾ ਹੈ। ਜਿੱਥੇ ਮੁੱਖ ਤਲੇ ਪੈਰ ਉੱਪਰੇ ਵਸੰਦੋ ਕੋ ਥੜਾ ਥਾਏ, ਬਹੁਤੇ ਭਿਆਨਕ ਗੰਦੇ ਥਾਂ ਦੇ ਉੱਤੇ ਜੀਵ ਵੱਸਦਾ ਹੈ, ਇਹਦਾ ਮੂੰਹ ਥੱਲੇ ਨੂੰ ਹੈ। ਖਿਮਾ ਕਰਨੀ, ਇਹ ਪ੍ਰਸ਼ਾਸਨ ਪੁਲਿਸ ਵਾਲੇ ਨੇ ਜਿਸ ਨੂੰ ਬਹੁਤੀ ਭਿਆਨਕ ਸਜ਼ਾ ਦੇਣੀ ਹੋਵੇ ਨਾ, ਬਹੁਤਾ ਜ਼ਿਆਦਾ ਦੁਖੀ ਕਰਨਾ ਹੋਵੇ, ਉਸ ਨੂੰ ਪੁੱਠਾ ਟੰਗ ਦਿੰਦੇ ਨੇ, ਉਸ ਨੂੰ ਪੁੱਠਾ ਲਟਕਾ ਦਿੰਦੇ ਨੇ, ਪ੍ਰਾਣ ਬਾਹਰ ਨੂੰ ਆਉਂਦੇ ਨੇ। ਪਰ ਉੱਥੇ ਮਾਲਕ ਦੀ ਵੇਖੋ ਕੈਸੀ ਬਖਸ਼ਿਸ਼ ਹੈ। ਜਿੱਥੇ ਮਾਤਾ ਦੇ ਗਰਭ ਵਿੱਚ ਜੀਵ ਪੁੱਠਾ ਲਟਕਦਾ ਹੈ, ਬੜੇ ਭਿਆਨਕ ਥਾਂ ਦੇ ਉੱਤੇ ਵੱਸਦਾ ਹੈ।
ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰਾ ਜਿਸ ਦਾ ਨਾਏ।
ਉੱਥੇ ਕੌਣ ਬਚਾਉਂਦਾ ਇਸ ਨੂੰ, ਕੌਣ ਉਧਾਰ ਕਰਦਾ ਇਸ ਦਾ? ਸਾਹਿਬ ਕਹਿੰਦੇ ਪਰਮਾਤਮਾ ਦਾ ਨਾਮ। ਜਿਸ ਪਰਮਾਤਮਾ ਦੇ ਨਾਮ ਨੇ ਤੈਨੂੰ ਮਾਤਾ ਦੇ ਗਰਭ ਦੇ ਵਿੱਚ ਸੇਕ ਨਹੀਂ ਲੱਗਣ ਦਿੱਤਾ, ਉਸ ਭਿਆਨਕ ਥਾਂ ਦੇ ਉੱਤੇ ਤੈਨੂੰ ਜੀਵਨ ਦਿੱਤਾ ਹੈ, ਉੱਥੇ ਤੇਰੀ ਰਚਨਾ ਰਚ ਕੇ ਤੇਰੇ ਸਰੂਪ ਦੇ ਅੰਗਾਂ ਨੂੰ ਵਧਾਇਆ ਹੈ, ਉਹ ਭਲਿਆ ਉਸ ਨੂੰ ਕਿਉਂ ਵਿਸਾਰਦਾ, ਉਸ ਮਾਲਕ ਨੂੰ ਕਿਉਂ ਭੁਲਾਉਣਾ ਹੈ? ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਸ ਧਣੀ ਮਾਲਕ ਨੂੰ ਕਿਉਂ ਭੁਲਾਇਆ ਹੈ ਤੂੰ? ਧਣੀ ਇੱਥੇ ਪਰਮਾਤਮਾ ਪਰਮੇਸ਼ਰ ਨੂੰ ਕਿਹਾ। ਧਣੀ ਪਤੀ ਨੂੰ ਵੀ ਕਿਹਾ ਜਾਂਦਾ, ਪਤੀ ਤੋਂ ਵੀ ਭਾਵ ਹੈ ਮਾਲਕ, ਸਵਾਮੀ ਪਰਮੇਸ਼ਰ। ਆ ਜਦੋਂ ਕਿਤੇ ਉਤਰਾਂਚਲ ਦੇ ਵਿੱਚ ਚਲੇ ਜਾਓ ਨਾ, ਉੱਥੇ ਪਤੀ ਨੂੰ ਧਣੀ ਕਿਹਾ ਜਾਂਦਾ। ਆਪਸ ਵਿੱਚ ਦੀ ਕੋਈ ਦੋ ਇਸਤਰੀਆਂ ਗੁਆਂਢਣ ਉੱਚਾ ਨੀਵਾਂ ਬੋਲ ਲੈਣ ਨਾ, ਤੇ ਕਿਤੇ ਇੱਕ ਇਸਤਰੀ ਦੂਸਰੇ ਦੇ ਪਤੀ ਨੂੰ ਕੋਈ ਅਪਮਾਨਜਨਕ ਸ਼ਬਦ ਕਹਿ ਦੇਵੇ, ਉਸ ਨੂੰ ਟੋਕਦੀ ਆ, ਰੋਕਦੀ, ਸ਼ੋਮਤ ਧਣੀ ਸਾ ਲੜਾਏ, ਖਬਰਦਾਰ ਜੇ ਨੇ ਮੇਰੇ ਪਤੀ ਦੀ ਗੱਲ ਕੀਤੀ ਤਾਂ ਮੇਰੇ ਪਤੀ ਨੂੰ ਇਸ ਦੇ ਵਿੱਚ ਨਹੀਂ ਲਿਆਉਣਾ। ਇੱਥੇ ਸਤਿਗੁਰੂ ਜੀ ਪਤੀ ਪਰਮਾਤਮਾ ਨੂੰ ਕਹਿੰਦੇ ਨੇ, ਸੋ ਧਣੀ ਕਿਉਂ ਵਿਸਾਰੇ ਹੋ, ਭਲਿਆ ਉਸ ਮਾਲਕ ਨੂੰ ਕਿਉਂ ਭੁਲਾ ਦਿੱਤਾ ਤੁਸੀਂ, ਜਿਸ ਮਾਲਕ ਨੇ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰੇ ਉਪਾਰਾ। ਜਿਸ ਨੇ ਮਾਤਾ ਪਿਤਾ ਦੇ ਰਕਤ ਤੋਂ ਬਿੰਦ ਤੋਂ ਤੇਰਾ ਸਰੂਪ ਬਣਾ ਦਿੱਤਾ, ਤੇਰੀ ਰਚਨਾ ਰਚ ਦਿੱਤੀ, ਤੈਨੂੰ ਸੰਸਾਰ ਦੇ ਉੱਤੇ ਜੀਵਨ ਬਖਸ਼ਿਸ਼ ਕਰ ਦਿੱਤਾ, ਤੈਨੂੰ 84 ਲੱਖ ਜੋਨ ਤੋਂ ਸਿਰਮੌਰ ਬਣਾ ਦਿੱਤਾ, ਉਸਨੂੰ ਕਿਉਂ ਵਿਸਾਰ ਦਿੱਤਾ ਭਲਿਆ, ਉਸਨੂੰ ਕਿਉਂ ਭੁੱਲ ਗਏ? ਉਧਰ ਹੈ ਜਿਸ ਦਾ ਨਾਂ ਹੈ, ਜਿਸ ਮਾਲਕ ਦੇ ਨਾਂ ਦੇ ਆਸਰੇ ਦੇ ਉੱਤੇ, ਜਿਸ ਪ੍ਰਭੂ ਦੇ ਨਾਮ ਦੇ ਆਸਰੇ ਦੇ ਉੱਤੇ ਤੂੰ ਉਸ ਭਿਆਨਕ ਥਾਂ ਤੋਂ ਉਧਰ ਗਿਆ, ਬਚ ਗਿਆ, ਤਰ ਗਿਆ। ਕਿਉਂਕਿ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਗੁਰੂ ਦਾ ਨਾਮ ਇੱਕ ਜਹਾਜ਼ ਹੈ, ਜਹਾਜ਼ ਸਮੁੰਦਰ ਤੋਂ ਪਾਰ ਕਰਦਾ, ਗੁਰੂ ਦਾ ਨਾਮ ਸੰਸਾਰ ਤੋਂ ਪਾਰ ਕਰਦਾ ਹੈ, ਤੇ ਭਿਆਨਕ ਜਿਹੜੀਆਂ ਬਲਾਵਾਂ ਨੇ ਉਹਨਾਂ ਤੋਂ ਵੀ ਬਚਾ ਕੇ ਰੱਖਦਾ ਹੈ।
ਪੌੜੇ ਰਗਤ ਬਿੰਦ ਕਰ ਨਿਮਿਆ, ਅਗਨ ਉਦਰ ਮਜਾਰ।
ਸਮਾਈ ਇਹ ਰਕਤ ਬਿੰਦ ਕਰ ਨਿਮਿਆ। ਇਹ ਜੋ ਮਾਤਾ ਦੀ ਰਕਤ ਪਿਤਾ ਦੀ ਬਿੰਦ ਵੀਰ ਇਹਦੇ ਤੋਂ ਇਹ ਨਿਮਿਆ, ਇਹਦਾ ਸਰੂਪ ਬਣਿਆ, ਇਹਦਾ ਕਲਬੂਤ ਬਣਿਆ ਤੇ ਜਿਸ ਮਾਲਕ ਨੇ ਇਸ ਦੀ ਰਚਨਾ ਰਚ ਦਿੱਤੀ ਤੇ ਇਹਦੀ ਰਚਨਾ ਵੇਖੋ ਕਿੱਥੇ ਟਿਕਾਇਆ, ਮਾਲਕ ਨੇ ਕਿੱਥੇ ਇਸ ਨੂੰ ਪ੍ਰਫੁੱਲਤ ਕੀਤਾ ਹੈ, ਉਹ ਹੈ ਅਗਨ ਉਧਰ ਮਝਾਰ। ਮਾਤਾ ਦੇ ਉਧਰ ਵਿੱਚ ਜਿੱਥੇ ਅਗਨ ਹੈ, ਮਹਾਂ ਅਗਨ ਹੈ ਜਿੱਥੇ, ਇਸੇ ਲਈ ਗੁਰਦੇਵ ਕਹਿੰਦੇ ਮਾਤ ਗਰਭ ਦੁੱਖ ਸਾਗਰੋ ਪਿਆਰੇ ਤੈਂ ਆਪਣਾ ਨਾਮ ਜਪਾਇਆ। ਪਿਆਰਿਆ ਜਿਸ ਮਾਲਕ ਨੇ ਆਪਣਾ ਨਾਮ ਜਪਾਇਆ ਤੈਨੂੰ, ਮਾਤ ਗਰਭ ਦੁੱਖ ਸਾਗਰੋ ਕਿਹਾ ਹੈ। ਮਾਤਾ ਦਾ ਗਰਭ ਇੱਕ ਦੁੱਖਾਂ ਦਾ ਸਾਗਰ ਸਮੁੰਦਰ ਹੈ ਤੇ ਉਹ ਸਮੁੰਦਰ ਵਿੱਚ ਤੈਨੂੰ ਬਚਾ ਕੇ ਰੱਖਿਆ ਹੈ ਕਿਉਂਕਿ ਤੂੰ ਉਸ ਮਾਲਕ ਦੇ ਨਾਮ ਨਾਲ ਜੁੜਿਆ ਹੋਇਆ ਸੀ, ਉਸ ਪਰਮੇਸ਼ਰ ਦੇ ਨਾਮ ਨੂੰ ਜਪਿਆ ਤੂੰ। ਇਸ ਕਰਕੇ ਅਗਨ ਉਧਰ ਮਝਾਰ, ਮਾਤਾ ਦੇ ਗਰਭ ਦੀ ਅਗਨੀ ਦੇ ਵਿੱਚ ਤੈਨੂੰ ਨਿਮਿਆ, ਪਰਮਾਤਮਾ ਨੇ ਟਿਕਾਇਆ ਤੈਨੂੰ। ਮਾਤਾ ਦੀ ਰਕਤ ਪਿਤਾ ਦੇ ਬਿੰਦ ਤੋਂ ਤੇਰਾ ਸੂਕਸ਼ਮ ਸਰੂਪ ਬਣਾ ਕੇ ਉਸ ਅਗਨੀ ਵਿੱਚ ਤੈਨੂੰ ਟਿਕਾ ਕੇ ਰੱਖਿਆ। ਅਗਨੀ ਪਾਸ ਪ੍ਰਾਣ, ਉਸ ਅਗਨੀ ਦੇ ਪਾਸ ਤੇਰੇ ਪ੍ਰਾਣ ਰੱਖੇ ਨੇ ਮਾਲਕ ਨੇ। ਅੱਗ ਦੇ ਨਜ਼ਦੀਕ ਜਿਹੜਾ ਹੋਵੇਗਾ ਸੜੇਗਾ ਨਾ, ਪਰ ਇੱਥੇ ਮਾਲਕ ਨੇ ਅੱਗ ਦੇ ਕੋਲ ਰੱਖਿਆ ਇਸਨੂੰ, ਕਿਉਂਕਿ ਅੱਗ ਵੀ ਮਾਲਕ ਦੇ ਹੁਕਮ ਦੇ ਵਿੱਚ ਹੈ, ਜੀਵ ਨੂੰ ਸਾੜਦੀ ਨਹੀਂ।
ਉਰਟ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ।
ਸਾਹਿਬ ਕਹਿੰਦੇ ਨੇ ਕਿ ਉਹ ਕੈਸਾ ਥਾਂ ਹੈ, ਉਰਦ ਮੁਖ ਕੁਚੀਲ ਬਿਕਲ। ਗੁਰਦੇਵ ਪਾਤਸ਼ਾਹ ਜੀ ਪੌੜੀ ਵਿੱਚ ਬਖਸ਼ਿਸ਼ ਕਰ ਰਹੇ ਨੇ, ਉਰਦ ਮੁਖ ਤੇਰਾ ਮੁਖ ਨੀਵਾਂ ਹੈ, ਪੁੱਠਾ ਲਟਕ ਰਿਹਾ ਹੈ ਤੂੰ, ਬਹੁਤ ਕੁਚੀਲ ਬੜੀ ਗੰਦੀ ਉੱਥੇ ਥਾਂ ਹੈ, ਕਿਉਂਕਿ ਗਰਭ ਦੇ ਵਿੱਚ ਜਿੱਥੇ ਅਸੀਂ ਭੋਜਨ ਛਕਦੇ ਹਾਂ ਉੱਥੇ ਜਾ ਕੇ ਮਲ ਮੂਤਰ ਬਣਦਾ ਹੈ, ਖੂਨ ਬਣਦਾ ਹੈ, ਮਿੱਝ ਬਣਦੀ ਹੈ, ਹੱਡੀਆਂ ਬਣਦੀਆਂ ਨੇ, ਵੱਖ ਵੱਖ ਉੱਥੇ ਪਲਾਂਟ ਨੇ, ਪਰ ਜਿੱਥੇ ਜਾ ਕੇ ਇਹ ਭੋਜਨ ਅਸੀਂ ਛਕਦੇ ਹਾਂ ਤੇ ਸਭ ਤੋਂ ਪਹਿਲਾਂ ਜੋ ਕੁਝ ਬਣਦਾ ਹੈ ਉਸ ਦੀ ਗੱਲ ਕੀਤੀ ਹੈ ਸਤਿਗੁਰੂ ਜੀ ਨੇ। ਕੁਚੀਲ ਬਹੁਤਾ ਹੀ ਐਸਾ ਭਿਆਨਕ ਥਾਂ, ਗੰਦਾ ਥਾਂ ਹੈ, ਬਿਕਲ ਨਰਕ ਘੋਰ ਗੁਬਾਰ। ਸਤਿਗੁਰਾਂ ਨੇ ਉਸ ਨੂੰ ਨਰਕ ਕਹਿ ਦਿੱਤਾ ਤੇ ਨਰਕ ਜਿਹੜਾ ਹੈ ਨਾ, ਬੜਾ ਭਿਆਨਕ ਥਾਂ ਮੰਨਿਆ ਗਿਆ ਨਰਕਾਂ ਦੇ ਵਿੱਚ, ਜਿੱਥੇ ਲਹੂ ਮਿੱਝ ਹੈ, ਜਿੱਥੇ ਗੰਦਗੀ ਹੈ, ਜਿੱਥੇ ਪਾਕ ਵਗਦੀ ਹੈ, ਅਨੇਕ ਪ੍ਰਕਾਰ ਦੇ ਐਸੇ ਉੱਥੇ ਭਿਆਨਕ ਦ੍ਰਿਸ਼ਟਾਂਤ ਨੇ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ ਨਰਕ ਘੋਰ ਗੁਬਾਰ। ਇੱਕ ਹੁੰਦਾ ਨਰਕ, ਇੱਕ ਹੁੰਦਾ ਘੋਰ ਨਰਕ, 18 ਪ੍ਰਕਾਰ ਦੇ ਕੁੰਭੀ ਨਰਕ ਕਹੇ ਗਏ ਨੇ। ਨਰਕ ਤੇ ਅਨੇਕਾਂ ਹੀ ਪ੍ਰਕਾਰ ਦੇ ਨੇ, ਪਰ ਉਹਨਾਂ ਵਿੱਚੋਂ 18 ਗ੍ਰੰਥਾਂ ਨੇ ਮੁੱਖ ਮੰਨੇ ਨੇ, ਜਿਹੜੇ ਬਹੁਤੇ ਹੀ ਭਿਆਨਕ ਨੇ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਘੋਰ ਗੁਬਾਰ, ਜਿੱਥੇ ਬਹੁਤ ਹਨੇਰਾ ਹੀ ਹਨੇਰਾ ਹੈ। ਇੱਕ ਤਾਂ ਉੱਥੇ ਐਸਾ ਵਾਤਾਵਰਨ ਹੈ, ਹਨੇਰਾ ਹੈ, ਨਰਕਾਂ ਦੀ ਤਰ੍ਹਾਂ ਗੰਦੀ ਥਾਂ ਹੈ, ਮਲ ਮੂਤਰ ਦੀ ਥਾਂ ਹੈ, ਬਹੁਤ ਹੀ ਜ਼ਲੀ ਗਲੀਲ ਥਾਂ ਹੈ। ਉਸ ਥਾਂ ਦੇ ਉੱਤੇ ਉਸ ਮਾਲਕ ਨੇ ਇਸ ਜੀਵ ਨੂੰ ਰੱਖਿਆ ਹੈ।
ਹਰ ਸਿਮਰਤ ਤੂੰ ਨਾ ਜਲਹਿ ਮਨ ਤਨ ਉਰ ਧਾਰ।
ਉਸ ਥਾਂ ਦੇ ਉੱਤੇ ਸਾਹਿਬ ਕਹਿੰਦੇ ਤੂੰ ਕਿਉਂ ਨਹੀਂ ਜਲਿਆ, ਕਿਉਂ ਨਹੀਂ ਮਰਿਆ, ਕਿਉਂ ਨਹੀਂ ਸੜਿਆ ਉੱਥੇ, ਕਿਉਂਕਿ ਹਰ ਸਿਮਰਤ, ਉੱਥੇ ਤੂੰ ਹਰੀ ਦਾ ਸਿਮਰਨ ਕਰਦਾ ਸੀ। ਇਹ ਗੁਰਦੇਵ ਜੀ ਸਾਨੂੰ ਸਮਝਾਉਂਦੇ ਨੇ, ਭਾਈ ਉੱਥੇ ਤੂੰ ਪਰਮਾਤਮਾ ਦਾ ਸਿਮਰਨ ਕਰਦਾ ਸੀ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ ਉਰਦ ਮੁਖ ਅੰਤਰ ਕਰੇ ਵਣਜਾਰਿਆ ਮਿੱਤਰਾ। ਗੁਰਦੇਵ ਪਾਤਸ਼ਾਹ ਨੇ ਬੜੀਆਂ ਪਾਵਨ ਪਵਿੱਤਰ ਪੰਕਤੀਆਂ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਕਿ ਹਰ ਸਿਮਰਤ ਤੂੰ ਨਾ ਜਲ ਹੈ, ਉੱਥੇ ਤੂੰ ਹਰੀ ਦਾ ਸਿਮਰਨ ਕਰਦਾ ਸੀ ਇਸ ਕਰਕੇ ਨਾ ਜਲ ਹੈ ਨਹੀਂ ਜਲਿਆ, ਮਾਲਕ ਦੇ ਸਿਮਰਨ ਦੀ ਸ਼ਕਤੀ ਕਰਕੇ ਤੂੰ ਨਹੀਂ ਸੜਿਆ ਉੱਥੇ, ਉੱਥੇ ਤੈਨੂੰ ਅਗਨੀ ਪੋ ਨਹੀਂ ਸਕੀ ਹੈ। ਮਨ ਤਾਂ ਨੀ ਉਰ ਧਾਰ, ਹੁਣ ਕਿਉਂ ਨਹੀਂ ਤੂੰ ਉਸਨੂੰ ਮਨ ਕਰਕੇ ਤਨ ਕਰਕੇ ਧਾਰਨ ਕਰਦਾ, ਜਿਸ ਮਾਲਕ ਨੂੰ ਜਪ ਕੇ ਤੂੰ ਉੱਥੇ ਮਾਤਾ ਦੇ ਗਰਭ ਦੇ ਵਿੱਚ ਜੀਵਨ ਪ੍ਰਾਪਤ ਕੀਤਾ ਹੈ, 9 ਮਹੀਨੇ 10 ਮਹੀਨੇ ਮਾਤਾ ਦੇ ਗਰਭ ਵਿੱਚ ਜਿਸ ਮਾਲਕ ਨੇ ਤੇਰੀ ਰੱਖਿਆ ਕੀਤੀ ਕਿਉਂਕਿ ਤੂੰ ਉਸਨੂੰ ਜਪਦਾ ਸੀ, ਤੇ ਹੁਣ ਤੇ ਮਾਲਕ ਨੇ ਤੈਨੂੰ ਜਨਮ ਦੇ ਦਿੱਤਾ, ਤੈਨੂੰ ਸੋਝੀ ਦੇ ਦਿੱਤੀ ਹੈ, ਤੈਨੂੰ ਇੰਦਰੀਆਂ ਦਾ ਗਿਆਨ ਦੇ ਦਿੱਤਾ ਹੈ, ਤੈਨੂੰ ਸੰਸਾਰ ਦੇ ਪਦਾਰਥਾਂ ਦਾ ਸੁੱਖ ਦਿੱਤਾ ਹੈ, ਅਨੇਕ ਪ੍ਰਕਾਰ ਦੇ ਸੁੱਖ ਸਾਧਨ ਤੈਨੂੰ ਬਖਸ਼ਿਸ਼ ਕੀਤੇ ਨੇ, ਜੇ ਗਰਮੀਆਂ ਤੇ AC ਬਖਸ਼ਿਸ਼ ਕੀਤੇ ਨੇ, ਜੇ ਸਰਦੀ ਆ ਤੇ ਹੀਟਰ ਲਾ ਲੈਂਦਾ ਹੈ, ਆਪਣੀਆਂ ਕਾਰਾਂ ਦੇ ਵਿੱਚ ਵੀ ਪ੍ਰਬੰਧ ਕੀਤਾ ਹੋਇਆ, ਆਪਣੀਆਂ ਕੋਠੀਆਂ ਮਕਾਨਾਂ ਵਿੱਚ ਵੀ ਪ੍ਰਬੰਧ ਕੀਤਾ ਹੋਇਆ, ਤੈਨੂੰ ਬਸਤਰ ਵੀ ਉਹੋ ਜਿਹੇ ਬਖਸ਼ਿਸ਼ ਕੀਤੇ ਨੇ, ਤੈਨੂੰ ਪਦਾਰਥ ਵੀ ਸਮੇਂ ਦੇ ਅਨੁਸਾਰ ਦਿੱਤੇ ਨੇ, ਤੇ ਫਿਰ ਵੀ ਭਲਿਆ ਤੂੰ ਨਾ ਜਪੇ ਉਸ ਨੂੰ, ਤੇ ਤੇਰੇ ਵਰਗਾ ਕੌਣ ਕਿਰਤ ਕਣ, ਤੇ ਕਿਰਤ ਕਣ ਨੂੰ ਸਾਰਿਆਂ ਤੋਂ ਮਾੜਾ ਕਿਹਾ, ਕਿਰਤ ਕਣ ਸਾਰਿਆਂ ਤੋਂ ਮੰਦਾ ਏ। ਧਰਤੀ ਨੇ ਵੀ ਪੁਕਾਰ ਕੀਤੀ ਸੀ ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ, ਅਕਿਰਤ ਕਣ ਉਹ ਨੇ ਜਿਹੜੇ ਪ੍ਰਮਾਤਮਾ ਦੇ ਕੀਤੇ ਪਰ ਉਪਕਾਰ ਨੂੰ ਭੁੱਲ ਜਾਂਦੇ ਨੇ। ਅਸੀਂ ਤੇ ਗੁਰੂ ਨੂੰ ਵੀ ਉਲਾਂਭੇ ਦੇਣੇ ਸ਼ੁਰੂ ਕਰ ਦਿੰਦੇ, ਸਾਡੀ 100 ਬੇਨਤੀ ਪ੍ਰਵਾਨ ਕਰ ਲਈ, ਇੱਕ ਨੇ ਕੀਤੀ ਤੇ ਸਾਡੇ ਗੁਰੂ ਦੇ ਉੱਤੋਂ ਵਿਸ਼ਵਾਸ ਹੀ ਉੱਠ ਜਾਂਦਾ, ਨਹੀਂ ਭਾਈ ਉਸ ਮਾਲਕ ਨੇ ਤੈਨੂੰ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਨਾ, ਉਸ ਮਾਲਕ ਨੂੰ ਨਾ ਵਿਸਾਰ, ਉਸ ਨੂੰ ਨਾ ਭੁਲਾ, ਜਿਸ ਦੇ ਸਿਮਰਨ ਕਰਕੇ ਭਾਈ ਤੂੰ ਜਲਿਆ ਨਹੀਂ, ਹੁਣ ਤੈਨੂੰ ਜਨਮ ਮਿਲ ਗਿਆ ਹੈ, ਇਸ ਲਈ ਉਹਨੂੰ ਮਨ ਵਿੱਚ ਤੇ ਤਨ ਵਿੱਚ, ਮਨ ਕਰਕੇ ਤੇ ਤਨ ਕਰਕੇ, ਕਿਉਂਕਿ ਅਸੀਂ ਤਨ ਕਰਕੇ ਤੇ ਜਪਦੇ ਹਾਂ, ਮਨ ਕਰਕੇ ਨਹੀਂ ਜਪਦੇ ਹਾਂ, ਮਨ ਕਰਕੇ ਤੇ ਕਿਤੇ ਹੋਰ ਫਿਰਦੇ ਹੁੰਦੇ ਹਾਂ, ਨਹੀਂ ਕੋਸ਼ਿਸ਼ ਕਰੀਏ ਮਨ ਵੀ ਜੁੜ ਜਾਏ ਤੇ ਤਨ ਵੀ ਜੁੜ ਜਾਏ, ਤਨ ਸੰਗਤ ਵਿੱਚ ਜੁੜੇ, ਮਨ ਸ਼ਬਦ ਵਿੱਚ ਜੁੜ ਜਾਏ, ਗੁਰੂ ਦੇ ਚਰਨਾਂ ਵਿੱਚ ਜੁੜ ਜਾਏ। ਤੇ ਜੇ ਮਨ ਨਹੀਂ ਨਾ ਜੁੜਿਆ ਤੇ ਤਨ ਦੇ ਜੁੜੇ ਦਾ ਕੋਈ ਬਹੁਤਾ ਅਰਥ ਨਹੀਂ ਰਹਿ ਜਾਂਦਾ ਹੈ। ਇਸ ਕਰਕੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਭਾਈ ਮਨ ਕਰਕੇ ਤਨ ਕਰਕੇ ਵਿਸ਼ੇਸ਼ ਕਰਕੇ ਉਸ ਮਾਲਕ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ।
ਵੇਖਾ ਮੈਂ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ।
ਜਿਸ ਮਾਲਕ ਨੇ ਐਸੇ ਭਿਆਨਕ ਥਾਂ ਤੋਂ ਤੇਰੀ ਰੱਖਿਆ ਕੀਤੀ ਹੈ, ਸਾਡੀ ਕੋਈ ਥੋੜ੍ਹੀ ਜਿਹੀ ਮਦਦ ਕਰ ਦੇਵੇ ਨਾ, ਤੇ ਅਸੀਂ ਉਹਦਾ ਸ਼ੁਕਰਾਨਾ ਕਰਦਿਆਂ ਥੱਕਦੇ ਨਹੀਂ। ਕਿਸੇ ਆਫਤ ਤੋਂ ਬਚਾ ਲਵੇ ਸਾਨੂੰ, ਕਿਸੇ ਡਿੱਗਦੇ ਨੂੰ ਤੁਸੀਂ ਥੰਮ ਲਵੋ, ਡਿੱਗਦੇ ਨੂੰ ਬਚਾ ਲਵੋ, ਅਸੀਂ ਉਹਦਾ ਵੀ ਧੰਨਵਾਦ ਕਰਦੇ ਹਾਂ, ਬਈ ਸੱਜਣਾ ਤੇਰਾ ਧੰਨਵਾਦ ਹੈ, ਤੂੰ ਮੈਨੂੰ ਡਿੱਗਣ ਨਹੀਂ ਦਿੱਤਾ, ਬਚਾ ਲਿਆ। ਡਿੱਗ ਪੈਂਦੇ ਤੇ ਸੱਟ ਪੇਟ ਲੱਗ ਜਾਣੀ ਸੀ। ਜਿਸ ਮਾਲਕ ਨੇ ਐਸੇ ਭਿਆਨਕ ਥਾਂ ਤੋਂ ਸਾਨੂੰ ਬਚਾਇਆ, ਜੀਵਨ ਦਾਨ ਦਿੱਤਾ ਹੈ, ਫਿਰ ਸਾਡਾ ਵੀ ਤੇ ਕੁਝ ਫਰਜ਼ ਬਣਦਾ ਹੀ ਹੈ ਨਾ, ਬਹੁਤਾ ਨਹੀਂ ਤੇ ਅੰਮ੍ਰਿਤ ਵੇਲੇ ਨਿਤਨੇਮ ਹੀ ਕਰ ਲਿਆ ਕਰੀਏ, ਸ਼ਾਮਾਂ ਨੂੰ ਰਹਿਰਾਸ ਸਾਹਿਬ ਕਰ ਲਈਏ, ਸੌਣ ਵੇਲੇ ਸੋਹਲੇ ਦਾ ਜਾਪ ਕਰ ਲਈਏ, ਇਸ ਤੋਂ ਜ਼ਿਆਦਾ ਬਾਣੀ ਪੜ੍ਹ ਲਈਏ ਤੇ ਬਹੁਤ ਚੰਗੀ ਗੱਲ ਹੈ। ਨਹੀਂ ਤੇ ਨਿਤਨੇਮ ਤੇ ਸਿੱਖ ਨੇ ਕਰਨਾ ਹੀ ਕਰਨਾ ਹੈ ਨਾ, ਜੇ ਨਿਤਨੇਮ ਨਹੀਂ ਕਰੇਗਾ ਤੇ ਕਿਰਤ ਕਣ ਹੋਵੇਗਾ, ਫਿਰ ਤੇ ਸਿੱਖ ਕਹਾਉਣ ਦਾ ਅਧਿਕਾਰੀ ਵੀ ਨਹੀਂ ਬਣ ਸਕਦਾ, ਉਹ ਕਾਹਦਾ ਸਿੱਖ ਹੈ ਜੇ ਜਪਜੀ ਸਾਹਿਬ ਹੀ ਨਾ ਪੜ੍ਹੇ। ਸਿੱਖ ਗੁਰੂ ਕਾ ਹੋਏ ਗਇਓ ਜਪਜੀ ਕੰਠ ਨਾ ਕੀਨ, ਉਹ ਕਾਹਦਾ ਸਿੱਖ ਹੈ ਜੇ ਜਪਜੀ ਸਾਹਿਬ ਹੀ ਨਾ ਪੜ੍ਹੇ। ਹੁਣ ਤੇ ਸਾਨੂੰ ਭਰਮਾਂ ਵਿੱਚ ਪਾਉਣ ਵਾਲੇ ਵੀ ਬਹੁਤ ਲੋਕ ਨੇ। ਕਹਿੰਦੇ ਜੀ ਨਿਤਨੇਮ ਕਾਹਦੇ ਵਾਸਤੇ ਕਰਨੇ, ਅੰਮ੍ਰਿਤ ਵੇਲੇ ਕਾਹਦੇ ਵਾਸਤੇ ਉੱਠਣਾ, ਅੰਮ੍ਰਿਤ ਕਾਹਦੇ ਵਾਸਤੇ ਛਕਣਾ, ਸਮਾਂ ਨਹੀਂ ਕਿਸ ਪਾਸੇ ਜਾਵਾਂ। ਗੁਰੂ ਨੇ ਜੋ ਸਾਨੂੰ ਉਪਦੇਸ਼ ਕਿਹਾ ਨਾ, ਬਚਨ ਗੁਰੂ ਜੋ ਪੂਰੇ ਕਹਿਆ, ਮੈਂ ਸ਼ੀਕ ਗੰਠ ਲਈ ਬੰਧਾ, ਪੂਰੇ ਗੁਰੂ ਨੇ ਜਿਹੜਾ ਬਚਨ ਕਿਹਾ ਨਾ, ਆਪਣੇ ਬਿਰਤੀ ਰੂਪੀ ਪੱਲੇ ਵਿੱਚ ਗੰਢ ਦੇ ਲਓ। ਤੇ ਫਿਰ ਗੁਰੂ ਕੀ ਕਹਿੰਦਾ ਸਾਨੂੰ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲੇ ਵਿਖ ਪਾਪ ਦੋਖ ਲੈ ਜਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਤੇ ਐਸਾ ਜਿਹੜਾ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਤੇ ਗੁਰਸਿੱਖ ਗੁਰੂ ਮਨ ਭਾਵੇ, ਉਹ ਗੁਰੂ ਕਾ ਸਿੱਖ ਗੁਰੂ ਦੇ ਮਨ ਨੂੰ ਭਾਉਂਦਾ ਹੈ। ਅੰਤਰ ਗੁਰ ਆਰਾਧਨ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣ, ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਾਹ ਪਾਈਆ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ, ਜਗ ਮੈਂ ਉੱਤਮ ਕੰਢੀਆ ਵਿਰਲੇ ਕੇਈ ਕੇ। ਇਹ ਜਿਹੜੇ ਚਾਰ ਕੰਮ ਕਰਦੇ ਨੇ ਨਾ ਰੋਜ਼, ਉਹ ਜਗਤ ਦੇ ਵਿੱਚ ਵਿਰਲੇ ਹੀ ਗੁਰਮੁਖ ਪਿਆਰੇ ਨੇ। ਜਿਹੜੇ ਵਿਰਲੇ ਨੇ ਉਹ ਗੁਰੂ ਨੂੰ ਪਾਉਂਦੇ ਨੇ।
ਬੇਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ।
ਇਸ ਲਈ ਤਿਲ ਮਾਤਰ ਵੀ, ਇੱਕ ਸਵਾਸ ਮਾਤਰ ਵੀ, ਇੱਕ ਨਿਮਖ ਮਾਤਰ ਵੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਨਿਮਖ ਨਾ ਕੀਜੈ ਢੀਲਾ, ਇੱਕ ਨਿਮਖ ਮਾਤਰ ਵੀ ਢਿੱਲ ਨਾ ਕਰ, ਹਰ ਜਪਦਿਆਂ ਖਿਨ ਢਿੱਲ ਨਾ ਕੀਜੈ, ਮੇਰੀ ਜਿੰਦੜੀਏ ਮਤ ਕੇ ਜਾਪੈ, ਸਾ ਆਵੈ ਕੇ ਨਾ ਆਵੈ ਰਾਮ। ਇੱਕ ਛਿਨ ਮਾਤਰ ਵੀ ਢਿੱਲ ਨਾ ਕਰ। ਗੁਰੂ ਸਾਹਿਬ ਜੀ ਕਹਿੰਦੇ ਨੇ ਤਿਲ ਨਾ ਵਿਸਾਰ, ਇੱਕ ਤਿਲ ਮਾਤਰ ਵੀ ਉਸ ਮਾਲਕ ਨੂੰ ਨਾ ਭੁੱਲ।
ਰੱਬ ਬਿਸਰਤ ਸੁਖ ਕਦੇ ਨਾਹੀ, ਜਾਸੇ ਜਨਮ ਹਾਰ।
ਕਹਿੰਦੇ ਵੀ ਮਹਾਰਾਜ ਕਾਹਦੇ ਵਾਸਤੇ ਜਪੀਏ, ਕਿਉਂ ਜਪੀਏ, ਕੀ ਲੋੜ ਹੈ? ਤੇ ਸਾਹਿਬ ਕਹਿੰਦੇ ਯਾਦ ਰੱਖੀ, ਜੇਕਰ ਉਸ ਮਾਲਕ ਨੂੰ ਤੂੰ ਭੁੱਲ ਗਿਆ, ਪ੍ਰਭ ਬਿਸਰਤ ਸੁਖ ਕਦੇ ਨਾਹੀ, ਪ੍ਰਭੂ ਨੂੰ ਭੁੱਲਣ ਕਰਕੇ ਕਦੇ ਸੁੱਖ ਨਹੀਂ ਲੈ ਸਕੇਗਾ, ਕਦੇ ਸੁੱਖ ਨਹੀਂ ਪ੍ਰਾਪਤ ਹੋ ਸਕਣਗੇ। ਇਸ ਲਈ ਜਾਸੈ ਜਨਮ ਹਾਰ, ਇਹ ਮਨੁੱਖਾ ਜਨਮ ਹਾਰ ਜਾਏਗਾ, ਇਹ ਮਨੁੱਖਾ ਜਨਮ ਬੇਅਰਥ ਚਲੇ ਜਾਏਗਾ, ਇਸ ਕਰਕੇ ਉਸ ਮਾਲਕ ਨੂੰ ਭੁਲਾਉਣਾ ਨਾ ਕਰ। ਸਵਾਸ ਸਵਾਸ ਕਰਕੇ ਉਸ ਮਾਲਕ ਦੀ ਆਰਾਧਨਾ ਕਰ, ਤੇਰਾ ਜੀਵਨ ਸਫਲ ਹੋ ਜਾਏ।
ਬੇਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ, ਪ੍ਰਭ ਬਿਸਰਤ ਸੁਖ ਕਦੇ ਨਾਹੀ, ਜਾਸੇ ਜਨਮ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।